ਗੁਰੂ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਰਠ ਮਹੱਲਾ ਪੰਜਵਾਂ, ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸਰਨੀ ਪਾਈਐ, ਦਰਸ਼ਨ ਭੇਟਤ ਹੋਤ ਆਨੰਦਾ, ਦੁੱਖ ਗਿਆ ਹਰ ਗਾਈਐ, ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸਰਣੀ ਪਾਈਐ, ਦਰਸ਼ਨ ਭੇਟਤ ਹੋਤ ਆਨੰਦਾ, ਦੁੱਖ ਗਿਆ ਹਰ ਗਾਈਐ, ਹਰ ਰਸ ਪੀਵਹੋ ਭਾਈ, ਨਾਮ ਜਪਹੋ ਨਾਮੋ ਆਰਾਧੋ, ਗੁਰਪੂਰੇ ਕੀ ਸਰਨਾਈ, ਰਹਾਉ ਤਿਸ ਹੇ ਪਰਾਪਤ ਜਿਸ ਤੁਰ ਲਿਖਿਆ, ਸੋਈ ਪੂਰਨ ਪਾਈ, ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ, ਤਿਸ ਹੇ ਪਰਾਪਤ ਜਿਸ ਤੁਰ ਲਿਖਿਆ, ਸੋਈ ਪੂਰਨ ਪਾਈ, ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੁਮਾਰਲੇ ਕਰਾਮਾਤ ਕਾਇਮ ਕਰੀਮ, ਰਜਾ ਬਖਸ਼ ਰਾਜਕ ਰਿਹਾ ਕੁਨ ਰਹੀਮ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦੈ ਏ ਐਸ਼ੋ ਅਰਸ਼, ਹੱਕ ਹੱਕ ਅੰਦੇਸ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ, ਪਰਮ ਸਨਮਾਨਯੋਗ ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਪਤਤ ਪਾਵਨ ਭਗਤ ਵਸ਼ਲ ਸਰਬ ਕਲਾ ਸਮਰੱਥ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਾਲਕ ਦੀ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤ੍ਰੁੱਠ ਕਰਕੇ ਪ੍ਰਕਾਸ਼ਮਾਨ ਹੁੰਦਿਆਂ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦਾ ਮੂਲ ਪਾਠ ਅਤੇ ਵਿਚਾਰ ਸੁਣਨ ਅਤੇ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਦੇਸ਼ ਵਿਦੇਸ਼ ਅੰਦਰ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਸੰਗਤ ਦੀ ਯੁੱਗ ਦੁਆਰਾ ਜੁੜ ਬੈਠੇ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਇਹ ਪਾਵਨ ਪਵਿੱਤਰ ਮਹਾਂਵਾਕ ਜੋ ਆਪ ਜੀ ਨੇ ਹੁਣੇ ਸਰਵਣ ਕੀਤੇ ਹਨ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾਂ ਦੇ ਸਾਜਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸੋਰਠ ਰਾਗ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 630 'ਤੇ ਸ਼ੋਭਨੀਕ ਹਨ। ਸਤਿਗੁਰੂ ਜੀ ਨੇ ਸ਼ਬਦ ਦੀਆਂ ਆਰੰਭ ਵਾਲੀਆਂ ਪਾਵਨ ਪੰਕਤੀਆਂ ਵਿੱਚ ਵੀ ਅਤੇ ਜੋ ਰਹਾਉ ਵਾਲਾ ਬੰਦ ਹੈ ਉਸ ਵਿੱਚ ਵੀ ਸਤਿਗੁਰੂ ਦੀ ਜੋ ਸ਼ਰਨ ਹੈ ਉਹਦੀ ਮਹਾਨਤਾ ਦਰਸਾਈ ਹੈ ਕਿ ਜਿਹੜਾ ਵੀ ਮਨੁੱਖ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਂਦਾ ਉਹਨੂੰ ਆਤਮਿਕ ਤੌਰ 'ਤੇ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ ਉਸ ਦਾ ਜੀਵਨ ਮਨੋਰਥ ਸਫਲ ਹੋ ਜਾਂਦਾ ਔਰ ਬਿਲਕੁਲ ਸੱਚਮੁੱਚ ਜਿਸ ਮਨੋਰਥ ਦੀ ਪੂਰਤੀ ਲਈ ਜੀਵ ਜਗਤ ਵਿੱਚ ਆਉਂਦਾ ਉਸ ਹਰ ਰਸ ਦੀ ਵੀ ਪ੍ਰਾਪਤੀ ਜਿਹੜੀ ਹੈ ਉਹ ਸਤਿਗੁਰੂ ਦੀ ਸ਼ਰਨ ਵਿੱਚੋਂ ਹੁੰਦੀ ਹੈ। ਇਹ ਅਟਲ ਸੱਚਾਈ ਹੈ ਕਿ ਮਨੁੱਖ ਦੀ ਬਿਰਤੀ ਦਾ ਪ੍ਰਵਾਹ ਜਿਹੜਾ ਹੈ ਉਹ ਦੋ ਤਰ੍ਹਾਂ ਦਾ ਹੈ, ਇੱਕ ਬਾਹਰਮੁਖੀ ਅਤੇ ਦੂਸਰਾ ਅੰਦਰੂਨੀ। ਜਦੋਂ ਸਾਡੀ ਬਿਰਤੀ ਬਾਹਰਮੁਖੀ ਹੁੰਦੀ ਹੈ, ਅੱਖਾਂ ਨਾਲ ਜੋ ਕੁਝ ਵੇਖਦੇ ਹਾਂ, ਕੰਨਾਂ ਨਾਲ ਜੋ ਕੁਝ ਸੁਣਦੇ ਹਾਂ, ਜਿੰਨੀ ਵੀ ਨੌ ਦਰਵਾਜ਼ਿਆਂ ਦੀ ਯਾਤਰਾ ਹੈ ਇਹਦੇ ਤੋਂ ਜੋ ਪ੍ਰਾਪਤ ਹੁੰਦਾ ਉਹਨੂੰ ਕਾਮਨਾਵਾਂ ਦਾ ਰਸ ਕਿਹਾ ਗਿਆ। ਪਰ ਜਦੋਂ ਇਸੇ ਹੀ ਬਿਰਤੀ ਦਾ ਪ੍ਰਵਾਹ ਅੰਦਰਮੁਖੀ ਹੋ ਜਾਂਦਾ, ਮਨੁੱਖ ਆਪਣੀ ਸੁਰਤ ਨੂੰ ਆਪਣੇ ਕਰਤੇ ਪੁਰਖ ਵਾਹਿਗੁਰੂ ਨਾਲ ਜੋੜ ਲੈਂਦਾ, ਅੰਦਰ ਜੋ ਪੈਦਾ ਹੁੰਦਾ ਉਹਨੂੰ ਮਹਾਰਸ, ਪਰਮ ਰਸ, ਹਰ ਰਸ, ਨਾਮ ਰਸ ਕਿਹਾ ਗਿਆ। ਕਿਸੇ ਕਵੀ ਦੇ ਬੋਲ ਨੇ, ਜੋ ਜ਼ਹਿਰੇ ਹਲਾ ਹਲ ਹੈ ਵੋਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਜੇ ਮਨੁੱਖ ਦੀ ਬਿਰਤੀ ਦਾ ਪ੍ਰਭਾਵ ਅੰਤਰਮੁਖੀ ਹੈ, ਇਹਦੇ ਜੀਵਨ ਵਿੱਚ ਆਈ ਹੋਈ ਜ਼ਹਿਰ ਵੀ ਅੰਮ੍ਰਿਤ ਬਣ ਜਾਂਦੀ ਹੈ। ਅਤੇ ਜੇ ਬਿਰਤੀ ਸਾਡੀ ਕੇਵਲ ਪਦਾਰਥਵਾਦੀ ਹੈ, ਬਾਹਰਮੁਖੀ ਹੈ, ਅਤੇ ਕਈ ਵਾਰ ਹੱਥਾਂ ਵਿੱਚ ਆਇਆ ਹੋਇਆ ਅੰਮ੍ਰਿਤ ਵੀ ਪੀਣਾ ਸਾਨੂੰ ਨਸੀਬ ਨਹੀਂ ਹੁੰਦਾ, ਉਸ ਅੰਮ੍ਰਿਤ ਨੂੰ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਜ਼ਹਿਰ ਦੀ ਨਿਆਈ ਤਬਦੀਲ ਕਰ ਦਿੰਦੇ ਹਾਂ। ਸਤਿਗੁਰੂ ਸਾਹਿਬ ਜੀ ਨੇ ਮਨੁੱਖ ਤੇ ਇਹ ਪਰ ਉਪਕਾਰ ਕੀਤਾ ਕਿ ਤੇਰਾ ਜੀਵਨ ਕਾਮਨਾ ਦੇ ਰਸ ਤੋਂ ਮਹਾਰਸ ਤੱਕ ਪਰਮ ਰਸ ਤੱਕ ਪਹੁੰਚ ਸਕੇ। ਤੂੰ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਆ, ਕਿਉਂਕਿ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਨਾਲ ਇਹ ਸਾਰਾ ਕੁਝ ਪ੍ਰਾਪਤ ਹੁੰਦਾ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਸ਼ਰਨ ਭਾਵੇਂ ਪ੍ਰਭੂ ਦੀ ਹੋਵੇ, ਸੱਚੇ ਸਤਿਗੁਰੂ ਦੀ ਹੋਵੇ। ਸਤਿਗੁਰੂ ਨੂੰ ਅਤੇ ਪ੍ਰਭੂ ਨੂੰ ਸ਼ਰਨ ਪਾਲਕ ਕਿਹਾ ਗਿਆ, ਸ਼ਰਨ ਸੂਰ ਕਿਹਾ ਗਿਆ। ਇਹ ਬਿਰਧ ਹੈ ਪ੍ਰਭੂ ਅਤੇ ਸਤਿਗੁਰੂ ਦਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਆਦਿ ਕਾਲ ਤੋਂ ਹੀ ਮੁੱਢ ਕਦੀਮੀ ਪਰਮਾਤਮਾ ਦਾ ਇਹ ਬਿਰਧ ਗੁਰੂ ਦਾ ਸੁਭਾਅ ਚੱਲਿਆ ਆ ਰਿਹਾ ਕਿ ਜਿਹੜਾ ਵੀ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਸਤਿਗੁਰੂ ਜੀ ਸ਼ਰਨ ਆਏ ਨੂੰ ਆਪਣੇ ਕੰਠ ਨਾਲ ਲਾ ਕੇ ਉਹਦੇ ਤਮਾਮ ਔਗਣ ਬਖਸ਼ ਕੇ ਉਹਨੂੰ ਸੁਚੇਤਤਾ ਦੀ ਸੋਝੀ ਬਖਸ਼ਿਸ਼ ਕਰਕੇ, ਅੱਗੇ ਤੋਂ ਪਰਮਾਰਥ ਦੇ ਰਸਤੇ ਦਾ ਗਿਆਨ ਬਖਸ਼ਿਸ਼ ਕਰਕੇ ਪ੍ਰਭੂ ਨਾਲ ਮਿਲਾ ਲੈਂਦੇ ਨੇ। ਕਿਉਂਕਿ ਪਰਮਾਤਮਾ ਅਤੇ ਸਤਿਗੁਰੂ ਦੀ ਸ਼ਰਨ ਬਾਰੇ ਕਿਹਾ ਗਿਆ, ਠਾਕੁਰ ਤੁਮ ਸ਼ਰਨਾਈ ਆਇਆ, ਉਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਅਨ ਬੋਲਤ ਮੇਰੀ ਬਿਰਥਾ ਜਾਨੀ, ਆਪਣਾ ਨਾਮ ਜਪਾਇਆ। ਦੁੱਖ ਨਾਠੇ ਸੁੱਖ ਸਹਿਜ ਸਮਾਏ, ਆਨੰਦ ਆਨੰਦ ਗੁਣ ਗਾਇਆ। ਬਾਂਹ ਪੱਕਰ ਕੱਢ ਲੀਨੇ ਆਪਣੇ, ਗਿਰੇ ਅੰਧ ਕੂਪ ਤੇ ਮਾਇਆ। ਕਹੋ ਨਾਨਕ ਗੁਰ ਬੰਧਨ ਕਾਟੇ, ਬਿਸ਼ਰਤ ਆਨ ਮਿਲਾਇਆ। ਪ੍ਰਭੂ ਅਤੇ ਸਤਿਗੁਰੂ ਦੀ ਸ਼ਰਨ ਦਾ ਇਹ ਲਾਭ ਹੈ ਕਿ ਇੱਕ ਤਾਂ ਸਤਿਗੁਰੂ ਅਤੇ ਪ੍ਰਭੂ ਬਿਨਾਂ ਬੋਲਿਆਂ ਹੀ ਸਾਡੇ ਅੰਦਰ ਦੇ ਜਿਹੜੇ ਵਲਵਲੇ ਨੇ ਉਹਨਾਂ ਨੂੰ ਜਾਣਦੇ ਨੇ। ਅਰਦਾਸ ਵੀ ਉਹਦੇ ਅੱਗੇ ਕਰਨੀ ਹੈ ਜਿਹੜਾ ਬਿਨਾਂ ਬੋਲਿਆਂ ਹੀ ਸਾਡੀ ਅਰਦਾਸ ਨੂੰ ਸੁਣਨ ਵਾਲਾ ਹੈ, ਜੋ ਅੰਤਰਜਾਮੀ ਹੈ, ਉਹਦੇ ਅੱਗੇ ਬੋਲ ਕੇ ਵੀ ਅਰਦਾਸ ਕਰਨੀ ਹੈ। ਅਤੇ ਜਿਹੜਾ ਬਿਨਾਂ ਬੋਲਿਆਂ ਸਾਡੇ ਅੰਦਰ ਦੀ ਭਾਵਨਾ ਨੂੰ ਜਾਣਦਾ ਹੀ ਨਹੀਂ, ਸਾਹਿਬ ਕਹਿੰਦੇ ਉਹਦੀ ਸ਼ਰਨ ਵਿੱਚ ਜਾ ਕੇ ਕੇਵਲ ਠੋਕਰਾਂ ਖਾਓਗੇ, ਉਹਦੇ ਅੱਗੇ ਬੇਨਤੀਆਂ ਕਰਕੇ ਤੁਹਾਨੂੰ ਪਛਤਾਵਾ ਹੀ ਪੱਲੇ ਪਵੇਗਾ। ਇਸ ਕਰਕੇ ਸੱਚੇ ਸਤਿਗੁਰੂ ਦੀ ਔਰ ਨਿਰੰਕਾਰ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਣਾ, ਕਿਉਂਕਿ ਪ੍ਰਭੂ ਦੀ ਸ਼ਰਨ ਬਾਰੇ ਕਿਹਾ ਗਿਆ, ਜੋ ਤੇਰੀ ਸ਼ਰਨਾਈ ਹਰ ਜੀਓ, ਤਿੰਨ ਤੂੰ ਰਾਖਣ ਯੋਗ। ਆਹ ਦਿਨ ਜਿਹੜੇ ਚੱਲ ਰਹੇ ਨੇ, ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਸਰਹੰਦ ਦੀ ਦੀਵਾਰ ਦੇ ਸਾਕੇ ਤੱਕ, ਵੇਖੋ ਪੋਹ ਮਹੀਨੇ ਦੀ ਠੰਡ, ਕਾਲੀਆਂ ਬੋਲੀਆਂ ਰਾਤਾਂ, ਕਿਸ ਤਰ੍ਹਾਂ ਦਾ ਕੱਕਰ ਅਤੇ ਧੁੰਦ ਪੈ ਰਹੀ ਹੈ। ਅਸੀਂ ਘਰਾਂ ਤੋਂ ਬਾਹਰ ਨਿਕਲਣ ਲਈ ਤਿਆਰ ਨਹੀਂ, ਪਰ ਜਿਨ੍ਹਾਂ ਦਾ ਜੀਵਨ ਪਰਮ ਰਸ ਤੱਕ, ਨਾਮ ਰਸ ਤੱਕ ਪਹੁੰਚ ਗਿਆ, ਉਹਨਾਂ ਨੂੰ ਇੰਨੀ ਵੱਡੀ ਠੰਡ ਦਾ ਦੁੱਖ ਵੀ ਜਿਹੜਾ ਉਹ ਪੋਂਦਾ ਨਹੀਂ। ਜੇ ਜੰਗ ਯੁੱਧ ਹੁੰਦੇ ਨੇ ਤਾਂ ਵੀ ਇਹ ਹਰ ਰਸ ਪਰਮ ਰਸ ਕਾਇਮ ਰਹਿੰਦਾ, ਜੇ ਪਰਿਵਾਰ ਵਿਛੋੜੇ ਪੈਂਦੇ ਨੇ ਤਾਂ ਵੀ ਅੰਦਰ ਦੇ ਰਸ ਵਿੱਚ ਕੋਈ ਕਮੀ ਨਹੀਂ ਆਉਂਦੀ, ਜੇ ਸਰਬੰਸ ਤੱਕ ਵੀ ਕੁਰਬਾਨ ਹੋ ਜਾਂਦਾ, ਇਹ ਪਰਮ ਰਸ, ਹਰ ਰਸ, ਨਾਮ ਰਸ ਫਿਰ ਵੀ ਅੰਦਰ ਬਣਿਆ ਰਹਿੰਦਾ। ਇਹੀ ਕਾਰਨ ਕਿ ਇਸ ਹਰ ਰਸ ਦੀ ਜਿਹੜੀ ਪ੍ਰਾਪਤੀ ਹੈ ਉਹ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਦਾ ਨਾਮ ਜਪਿਆ ਹੁੰਦੀ ਹੈ। ਸਤਿਗੁਰਾਂ ਨੇ ਰਹਾਓ ਵਾਲੇ ਬੰਦ ਵਿੱਚ ਕਿਰਪਾ ਕੀਤੀ ਹੈ, ਹਰ ਰਸ ਪੀਵੋ ਭਾਈ, ਨਾਮ ਜਪੋ, ਨਾਮੋ ਅਰਾਧੋ, ਗੁਰ ਪੂਰੇ ਕੀ ਸ਼ਰਨਾਈ ਰਹਾਓ। ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਨਾਮ ਜਪਣ ਨਾਲ, ਨਾਮ ਅਰਾਧਿਆਂ, ਸੱਚਮੁੱਚ ਮਨੁੱਖ ਇਸ ਹਰੀ ਰਸ ਨੂੰ, ਨਾਮ ਰਸ ਨੂੰ ਪੀਣ ਲੱਗ ਪੈਂਦਾ। ਜਿਸ ਵੇਲੇ 6 ਮਹੀਨੇ ਦਾ ਸਮਾਂ, ਜਦੋਂ ਅਨੰਦਪੁਰ ਸਾਹਿਬ ਨੂੰ ਸ਼ਾਹੀ ਫੌਜ ਨੇ ਅਤੇ ਪਹਾੜੀ ਰਾਜਿਆਂ ਨੇ ਘੇਰਾ ਪਾਈ ਰੱਖਿਆ ਸੀ। ਇਸ ਤੋਂ ਵੀ ਵੱਧ 7-8 ਮਹੀਨੇ ਦਾ ਲੰਮਾ ਸਮਾਂ ਆਪਾਂ ਕਹਿ ਸਕਦੇ ਹਾਂ ਘੇਰਾਬੰਦੀ। ਬਾਹਰੋਂ ਆਉਣ ਵਾਲੀਆਂ ਰਸਤਾਂ ਬੰਦ ਹੋ ਗਈਆਂ। ਜਦੋਂ ਉਹਨਾਂ ਨੇ ਧਰਮ ਦਾ ਵਾਸਤਾ ਪਾ ਕੇ ਕਿਹਾ ਅਤੇ ਸਤਿਗੁਰਾਂ ਨੇ ਹੱਥੀਂ ਵਸਾਇਆ ਹੋਇਆ ਨਗਰ, ਉਸਾਰੇ ਹੋਏ ਕਿਲੇ ਛੱਡਣ ਦਾ ਪ੍ਰਣ ਕੀਤਾ। ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਫਿਰ ਵੀ ਅੰਦਰ ਦੇ ਰਸ ਵਿੱਚ ਕੋਈ ਕਮੀ ਨਹੀਂ ਆਈ। ਜਦੋਂ ਕਸਮਾਂ ਖਾ ਕੇ ਤੋੜਨ ਵਾਲਿਆਂ ਨੇ ਹਮਲਾ ਕੀਤਾ, ਸਰਸਾ ਨਦੀ ਦੇ ਕੰਢੇ 'ਤੇ ਘਮਸਾਨ ਦਾ ਯੁੱਧ ਲੜਿਆ ਗਿਆ, ਇੱਥੇ ਵੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ। ਜਪਜੀ ਸਾਹਿਬ ਦਾ ਪਾਠ ਪੜਿਆ ਗਿਆ, ਨਿਤਨੇਮ ਕੀਤਾ, ਆਸਾ ਦੀ ਵਾਰ ਦਾ ਕੀਰਤਨ ਹੋਇਆ। ਜੋਗੀ ਅੱਲਾ ਜਾਰ ਖਾਂ ਨੇ ਇਸ ਗੱਲ ਦੀ ਸਾਖੀ ਭਰੀ ਹੈ, ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜੋ ਕੇ ਜੀਰੋਂ ਬੁੰਮ ਕਾ ਚੜਾਓ ਉਤਾਰ ਕਾ, ਮਨਸ਼ਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾਏ ਮਿਲੇ ਤੋ ਕਰ ਲੇ ਭਜਨ ਕਰਦਗਾਰ ਕਾ, ਜਾਂ ਬੰਦਗੀ ਵੇ ਮਾਵ ਹੋਏ ਗੁਰੂ ਨਾਨਕ ਕੇ ਜਾ ਨਸ਼ੀ, ਅਚਾਨਕ ਟੂਟ ਪੜੇ ਖਾਲਸੇ ਪੇ ਕਈ ਲਈ। ਲੱਖਾਂ ਦੀ ਗਿਣਤੀ ਵਿੱਚ ਹਮਲਾਵਰ ਚੜ੍ਹ ਕੇ ਆਇਆ ਹੈ, ਪਰ ਫਿਰ ਵੀ ਸਰਸਾ ਨਦੀ ਦੇ ਕੰਢੇ 'ਤੇ ਨਿਤਨੇਮ ਹੋਇਆ, ਆਸਾ ਦੀ ਵਾਰ ਦਾ ਕੀਰਤਨ ਹੋਇਆ, ਅੰਦਰ ਦੇ ਪਰਮ ਰਸ ਵਿੱਚ ਨਾਮ ਰਸ ਵਿੱਚ ਕਿਸੇ ਤਰ੍ਹਾਂ ਦਾ ਸਤਿਗੁਰਾਂ ਨੇ ਫਰਕ ਨਹੀਂ ਸੀ ਪੈਣ ਦਿੱਤਾ, ਕਿਉਂਕਿ ਉਹਨਾਂ ਦੀ ਸੁਰਤ ਹਰ ਵੇਲੇ ਨਿਰੰਕਾਰ ਨਾਲ ਜੁੜੀ ਰਹਿੰਦੀ ਸੀ ਔਰ ਸੱਚੀ ਲਿਵ ਜੋੜ ਕੇ ਹੀ ਅੰਦਰ ਦਾ ਜਿਹੜਾ ਰਸ ਹੈ ਉਹ ਪ੍ਰਾਪਤ ਕੀਤਾ ਜਾ ਸਕਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਨਿਰਣਾ ਹੈ ਕਿ ਜਦੋਂ ਤੱਕ ਅਸੀਂ 9 ਦਰਵਾਜ਼ਿਆਂ ਤੱਕ ਸੀਮਤ ਰਹਿੰਦੇ ਹਾਂ, ਸਾਡਾ ਜੀਵਨ ਪਦਾਰਥਵਾਦੀ ਰਸ ਨਾਲ ਜੁੜਦਾ ਹੈ, ਕਾਮਨਾਵਾਂ ਦੇ ਰਸ ਨਾਲ ਜੁੜਦਾ ਹੈ, ਜੀਵਨ ਵਿਅਰਥ ਚੱਲਿਆ ਜਾਂਦਾ, ਕੇਵਲ ਭਟਕਣਾ ਵਿੱਚ ਅਸੀਂ ਪਏ ਰਹਿੰਦੇ ਹਾਂ, ਕਿਉਂਕਿ 9 ਦਰਵਾਜ਼ ਨਵੇਂ ਦਰ ਫੀਕੇ, ਰਸ ਅੰਮ੍ਰਿਤ ਦਸਵੇਂ ਚੂਈਜ ਹੈ। 9 ਦਰਵਾਜ਼ਿਆਂ ਰਾਹੀਂ ਜੋ ਪ੍ਰਾਪਤ ਹੁੰਦਾ ਉਹ ਦੁਨਿਆਵੀ ਰਸ ਹੈ, ਹੋਸ਼ਾ ਰਸ ਹੈ, ਫਿੱਕਾ ਰਸ ਹੈ, ਖਤਮ ਹੋ ਜਾਣ ਵਾਲਾ, ਮੁੱਕ ਜਾਣ ਵਾਲਾ ਰਸ ਹੈ। ਪਰ ਜਦੋਂ ਨਿਰੰਕਾਰ ਨਾਲ ਸੁਰਤ ਜੋੜ ਕੇ ਬਿਰਤੀ ਅੰਤਰਮੁਖੀ ਕਰਾਂਗੇ, ਸੱਚਮੁੱਚ ਆਪਣਾ ਧਿਆਨ 9 ਦਰਵਾਜ਼ਿਆਂ ਤੋਂ ਸੰਕੋਚ ਕੇ ਜਦੋਂ ਅੰਤਰਮੁਖੀ ਹੋਵੇਗਾ, ਅਤੇ ਫਿਰ ਜਿੰਨਾ ਨਿਤਨੇਮ ਕਰਾਂਗੇ, ਸਤਿਸੰਗ ਕਰਾਂਗੇ, ਨਾਮ ਸਿਮਰਾਂਗੇ, ਜਿੰਨੀ ਮਿਹਨਤ ਕਰਾਂਗੇ ਉਨਾ ਅੰਦਰ ਨਾਮ ਰਸ ਪੈਦਾ ਹੋਵੇਗਾ। ਅਤੇ ਸਤਿਗੁਰਾਂ ਨੇ ਖਾਲਸਾ ਵੀ ਉਹਨੂੰ ਕਿਹਾ ਜਿਹੜਾ ਪਰਮ ਰਸ ਤੱਕ ਪਹੁੰਚ ਗਿਆ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਨ ਭੇਵ। ਸਾਹਿਬ ਕਹਿੰਦੇ ਜਿਹਦੇ ਅੰਦਰ ਆਤਮ ਰਸ ਪੈਦਾ ਹੋ ਗਿਆ ਉਹਦੇ ਵਿੱਚ, ਪ੍ਰਭੂ ਵਿੱਚ ਅਤੇ ਮੇਰੇ ਵਿੱਚ ਇੱਕ ਰੰਚਕ ਮਾਤਰ ਵੀ ਫਰਕ ਨਹੀਂ, ਕਿਉਂਕਿ ਖਾਲਸਾ ਮੇਰੋ ਰੂਪ ਹੈ ਖਾਸ। ਖਾਲਸਾ ਕਿਸੇ ਖੁਸ਼ਕੀ ਦਾ ਨਾਮ ਨਹੀਂ ਕਿ ਆਪਾਂ ਅੰਦਰੋਂ ਖੁਸ਼ਕ ਰਹੀਏ, ਪਦਾਰਥਵਾਦੀ ਰਸਾਂ ਵਿੱਚ ਖਚਤ ਰਹੀਏ ਅਤੇ ਕਹੀਏ ਕਿ ਅਸੀਂ ਖਾਲਸ ਹੋ ਗਏ ਹਾਂ। ਖਾਲਸ ਉਦੋਂ ਬਣਾਂਗੇ ਜਦੋਂ ਅੰਦਰ ਪਰਮ ਰਸ ਪੈਦਾ ਹੋਵੇਗਾ, ਅਤੇ ਉਹ ਪਰਮ ਰਸ, ਨਾਮ ਰਸ, ਮਹਾਰਸ, ਹਰ ਰਸ ਕਦੋਂ ਪ੍ਰਗਟ ਹੋਵੇਗਾ? ਜਦੋਂ ਦੁਨਿਆਵੀ ਰਸਾਂ ਤੋਂ ਬਿਰਤੀ ਉੱਪਰ ਉੱਠੇਗੀ। ਸਾਹਿਬ ਦੇ ਬਚਨ ਨੇ ਰਾਰਾ ਰਸ ਨਿਰਸ ਕਰ ਜਾਣਿਆ, ਜਦੋਂ ਦੁਨੀਆਂ ਦੇ ਰਸਾਂ ਤੋਂ ਬਿਰਤੀ ਉੱਪਰ ਹੋ ਗਈ ਅਤੇ ਫਿਰ ਸੱਚਮੁੱਚ ਅੰਦਰ ਜਦੋਂ ਮਹਾਰਸ, ਪਰਮ ਰਸ ਪੈਦਾ ਹੋ ਗਿਆ, ਅਤੇ ਸਾਹਿਬ ਕਹਿੰਦੇ ਉਸ ਰਸ ਦੇ ਪੀਣ ਨਾਲ ਦੁਨੀਆਂ ਦੇ ਬਾਕੀ ਸਾਰੇ ਰਸ ਜਿਹੜੇ ਨੇ ਹੋਸ਼ੇ ਅਤੇ ਫਿੱਕੇ ਲੱਗਣ ਲੱਗ ਪੈਂਦੇ ਨੇ, ਪਰ ਜਦੋਂ ਤੱਕ ਅੰਦਰ ਹੋਰ ਹੋਰ ਰਸਾਂ ਨਾਲ ਭਰਿਆ ਹੋਇਆ ਅਸੀਂ ਰਾਰਾ ਰਸ ਨਿਰਸ ਕਰ ਜਾਂਦਿਆਂ, ਇਹਦੇ ਤੋਂ ਆਪਣੀ ਬਿਰਤੀ ਨੂੰ ਉੱਪਰ ਨਹੀਂ ਚੁੱਕਦੇ, ਉਦੋਂ ਤੱਕ ਸਾਡੇ ਅੰਦਰ ਪਰਮ ਰਸ, ਹਰ ਰਸ ਪੈਦਾ ਨਹੀਂ ਹੋ ਸਕਦਾ। साहब ने दुनियावी रसां की गिणती की है कि मनुख की हालत इस तरह की है कि किसी की सुरत सोने ते चांदी नू पहनण दे रसां विच जुड़ी हुई है, किसी की सुरत दुनियावी सुगंधियां दे रसां तक सीमित है, किसी की सुरत वधिया वधिया हाथी घोड़ियां दी असवारी विच जुड़ी हुई है, किसी की सुरत सोहणियां सेजां मानण विच जुड़ी है, किसी की सुरत दुनियावी जेडे कई तरह के पदार्थ ने उन्हां दे रस का चखण वे जुड़ी है। ते जदों तक इन्ने रस अंदर पहला ही मौजूद ने, फिर हरी परमात्मा दा रस अंदर प्रगट किवें होवे। जे कोई कमरा पहला ही समान नाल भरिया ते असी बाहरों कोई होर समान लै के आए हाँ ते कमरा खाली करना पवेगा ना। साहब कहिंदे इसे तरह रस सोयना रस रूपा कामण रस परमल की वास, रस घोड़े रस सेजा मंदर रस मीठा रस मास, एते रस शरीर के कै घट नाम निवास। जदों ये शरीर पहला ही रसा कसा नाल भरिया है ते फिर नाम रस हर रस परम रस कित्थे पैदा होवे। ते सतगुरां ने केवल किया ही नहीं बल्कि बाँह उच्ची करके किया, सुनो लोका मैं प्रेम रस पाया, राम रस पिया रे ये रस बिसर गए रस और। सानू भी समझाया है कि आन रसा जेते तैं चाखे, निमख ना तृष्णा तेरी लाथे, हर रस का तू चाखें साध, चाखत होए रहें बिस्माद। अज दो ही साढ़े प्रश्न ने भी चिंता किवें दूर होवे ते आनंद कुशल राजी खुशी सुख शांति किवें आवे। ते साहब कहिंदे दुनिया दे रसां विच तां केवल चिंता है, जे इन्हां तों अपनी बिरती नूं उपर चुकेगा परम रस विच जोड़ेगा तेरा जीवन आनंद नाल भर जाएगा। साहब दे बचन ने हर रस के माते मन सदा आनंद, आन रसा मैं व्यापै चिंत, दुनिया दे होर होर रसां दे विच चिंतावां ने। जे कोई इस हरी रस तो दूर हो के दुनियावी रसां कसां नूं माणदा पिया जां अपनी सुरत नूं नशियां विच जोड़ी बैठा है, क्योंकि जेड़ा नशियां वल तुरिया है चाहुंदा वह भी सरूर है, पर मेरे सतगुरु जी ने बाबर वर्गे जुलमी राजियां नूं ते जेड़े पर्बतां दे शिखर ते जा के बैठे जोगी सन उन्हां नूं भी ये सिक्ख्या दित्ती सी कि आ दुनिया दे नशे तां होशे रस ने, जे किते अंदर हरी रस प्रगट हो जावे ते दिने रात खुमारी चढ़ जावेगी, दिने रात मतवाली अवस्था प्राप्त होवेगी। जदों जोगियां ने सतगुरां नूं बेनती कीती पातशाह आ दुनियावी रस दुनियावी नशे असी तैयार करन लई गुड़ वरदे हाँ, मऊए दे फुल वरदे हाँ, होर समगरी वरदे हाँ, इहदे नाल दुनियावी रस दुनियावी नशे तैयार हुंदे ने, पर जिहड़ा अंदर दा रस है वह किवें तैयार होवेगा। ते साहब ने उही संकेत वरत के सानू समझा दिता, कहन लगे गुड़ कर ज्ञान ध्यान कर धावै, कर करनी कस पाई है, पाठी भवन प्रेम का पोचा, इत रस अम्यो चवाई है, बाबा मन मतवारो नाम रस पीवै, सहज रंग रच रहा, एहनस बनी प्रेम लिव लागी, शब्द अनाहद गया। साहब कहिंदे जे गुड़ दी जगह ज्ञान, जे मऊए दे फुल दी जगह परमेश्वर विच ध्यान जोड़ लवो, उच्ची करनी नू बना लवो किकर दे सक, गुड़ कर ज्ञान ध्यान कर धावै, कर करनी का सपाई है, ये शरीर इहदे विच जिहड़ी भावना शरदा है वह बन जे किते भट्ठी, जिवें शराब कढ़न वाले भट्ठी की वरतों करते ने। साहब कहिंदे इस शरीर नू भट्ठी बना, पाठी भवन प्रेम का पोचा, दुनिया का नशा तैयार करन वाले भाफ नू ठंडिया करन वास्ते उत्ते ठंडा जल पाउंदे ने। साहब कहिंदे तू अपनी जिंदगी विच प्रेम का पोचा दे, पाठी भवन प्रेम का पोचा, ਉੱਧਰ ਤਾਂ ਸ਼ਰਾਬ ਦੀਆਂ ਬੂੰਦਾਂ ਡਿੱਗਣੀਆਂ ਸਨ ਜਿਹਨੇ ਤੇਰਾ ਅੰਦਰ ਡੈਮੇਜ ਕਰ ਦੇਣਾ ਸੀ। ਕੁਝ ਚਿਰਾਂ ਬਾਅਦ ਤੂੰ ਡਾਕਟਰ ਕੋਲ ਜਾਣਾ ਸੀ, ਡਾਕਟਰ ਨੇ ਕਹਿਣਾ ਤੇਰਾ ਅੰਦਰ ਖੋਖਲਾ ਹੋ ਗਿਆ, ਜਿੱਥੇ ਨਸ਼ੇ ਗਏ ਨੇ ਉਹਨਾਂ ਨੇ ਤੈਨੂੰ ਅੰਦਰੋਂ ਤਬਾਹ ਕਰ ਦਿੱਤਾ, ਤੇਰੀਆਂ ਕੁਲਾਂ ਤੱਕ ਇਹਦਾ ਮਾਰੂ ਅਸਰ ਹੋਣਾ। ਪਰ ਜੇ ਕਿਤੇ ਇਹਦੀ ਜਗ੍ਹਾ ਇਵੇਂ ਸੁਰਤ ਜੋੜ ਲਵੇਂ ਅਤੇ ਇੱਧਰ ਨਾਮ ਰਸ ਦੀਆਂ ਬੂੰਦਾਂ ਡਿੱਗਣਗੀਆਂ, ਇੱਤ ਰਸ ਅਮਿਓਂ ਚੁਆਈ ਹੈ, ਸੱਚਮੁੱਚ ਫਿਰ ਅੰਦਰ ਹਰੀ ਰਸ ਦੀਆਂ ਬੂੰਦਾਂ ਚੋਣਗੀਆਂ। ਬਾਬਾ ਮਨ ਮਤਵਾਰ ਉਹ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਐਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਿਆ, ਪੂਰਾ ਸਾਚ ਪਿਆਲਾ ਸਹਿਜੇ ਤਿਸੈ ਪਿਆਏ, ਜਾਂਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੈ, ਕਿਆ ਮਦ ਸ਼ੂਸ਼ੈ ਭਾਉ ਧਰੇ, ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਭਇਆ, ਦਰ ਦਰਸ਼ਨ ਕਾ ਪ੍ਰੀਤਮ ਹੋਵੈ, ਮੁਕਤ ਬਕੁੰਠੈ ਕਰੈ ਕਿਆ, ਸਿਫਤੀ ਰੱਤਾ ਸਦ ਬੈ ਰਾਗੀ, ਜੂਐ ਜਨਮ ਨਹਾਰੈ, ਕਹੁ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਧਾਰੇ। ਸਾਹਿਬ ਨੇ ਕਿਹਾ ਸੀ ਭਰਥਰੀ ਸੁਣ, ਦੁਨਿਆਵੀ ਨਸ਼ੇ ਪੀਓਗੇ ਅਤੇ ਕੇਵਲ ਉਹਨਾਂ ਚਿਰ ਤੱਕ ਸਰੂਰ ਬਣੇਗਾ, ਪਰ ਜੇ ਕਿਤੇ ਹਰੀ ਰਸ ਨਾਮ ਰਸ ਪਰਮ ਰਸ ਵਿੱਚ ਸੁਰਤ ਜੋੜ ਲਵੋਗੇ ਫਿਰ ਤਾਂ ਦਿਨੇ ਰਾਤ ਜਿਹੜੀ ਮਤਵਾਲੀ ਅਵਸਥਾ ਹੈ ਤੁਹਾਡਾ ਮਨ ਦਿਨੇ ਰਾਤ ਖੀਵਾ ਬਣਿਆ ਰਹੇਗਾ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ ਹਰ ਰਸ ਪੀਵੋ ਭਾਈ। ਸਾਹਿਬ ਕਹਿੰਦੇ ਜੇ ਪੀਣਾ ਹੀ ਹੈ ਤਾਂ ਫਿਰ ਹਰੀ ਰਸ ਪੀਵੋ, ਜੇ ਪੀਣਾ ਹੀ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਜਦੋਂ ਇਹ ਹਰੀ ਰਸ ਪੀਓਗੇ, ਗੁਰੂ ਕੀ ਸ਼ਰਨ ਵਿੱਚ ਆਓਗੇ ਤਾਂ ਸੱਚਮੁੱਚ ਦੁਨੀਆ ਦੇ ਹੋਰ ਰਸ ਫਿੱਕੇ ਲੱਗਣ ਲੱਗ ਪੈਣਗੇ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਫਿੱਕੀਆਂ ਰੱਬ ਨਾ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਕਹਿੰਦੇ ਦੁਨੀਆ ਦੇ ਸਾਰੇ ਪਦਾਰਥ ਮਿੱਠੇ ਨੇ ਪਰ ਪਰਮੇਸ਼ੁਰ ਦੇ ਨਾਮ ਦੇ ਤੁੱਲ ਨਹੀਂ ਹੋ ਸਕਦੇ, ਕਿਉਂਕਿ ਪਰਮੇਸ਼ੁਰ ਦਾ ਨਾਮ ਇੰਨਾ ਮਿੱਠਾ ਹੈ, ਇੰਨਾ ਰਸਦਾਇਕ ਹੈ, ਸਭ ਰਸ ਮਿੱਠੇ ਮੰਨਿਆ ਸੁਣਿਆ ਸਲੋਣੇ। ਕਹਿੰਦੇ ਜਦੋਂ ਖੱਟ ਤੁਰਸ਼ੀ ਮੁੱਖ ਬੋਲਣਾ ਮਾਰਨ ਨਾਦ ਕੀਏ, ਅੰਦਰ ਇਹ ਰਸ ਪੈਦਾ ਹੋ ਜਾਵੇ ਤਾਂ ਫਿਰ ਸਮਝ ਆ ਜਾਂਦੀ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੈ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਜਦੋਂ ਹਰੀ ਨਾਮ ਰਸ ਪੀਣਾ ਮਨੁੱਖ ਨੂੰ ਸੁਭਾਗ ਪ੍ਰਾਪਤ ਹੋ ਜਾਵੇ, ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਮਨੁੱਖ ਅੰਦਰੋਂ ਤ੍ਰਿਪਤ ਹੋ ਜਾਂਦਾ, ਅੰਦਰੋਂ ਸੰਤੁਸ਼ਟ ਹੋ ਜਾਂਦਾ। ਇਸ ਕਰਕੇ ਗਰੀਬ ਨਿਵਾਸ ਸਤਿਗੁਰੂ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਆਓ ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾਂ।
ਇਹ ਪਾਵਨ ਪਵਿੱਤਰ ਗੁਰ ਸ਼ਬਦ ਸੂਰਠ ਰਾਗ ਵਿੱਚ ਪੰਚਮ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸਰਨੀ ਪਾਈ ਹੈ।
ਇਹ ਭਾਈ ਜਿਹੜਾ ਸਤਿਗੁਰੂ ਸਾਰੇ ਸੁੱਖਾਂ ਦਾ ਦਾਤਾ ਹੈ, ਜਿੱਤੜੇ ਫਲ ਮਨ ਬੰਸ਼ੀ ਹੈ ਤਿੱਤੜੇ ਸਤਿਗੁਰ ਪਾਸ, ਜਿਹੜਾ ਸਤਿਗੁਰੂ ਸਾਰੇ ਸੁੱਖਾਂ ਦਾ ਦਾਤਾ ਹੈ, ਉਸ ਸਤਿਗੁਰੂ ਦੀ ਸ਼ਰਨ ਵਿੱਚ ਪਓ। ਜਿਹੜਾ ਕੇਵਲ ਸੀਮਤ ਹੈ ਕਿ ਤੁਹਾਨੂੰ ਸੈਂਕੜੇ ਲੱਖਾਂ ਹਜ਼ਾਰਾਂ ਇੱਥੇ ਤੱਕ ਗਿਣਤੀ ਵਾਚਕ ਸੁੱਖ ਦੇ ਸਕਦਾ, ਉਹਨਾਂ ਕੋਲ ਨਹੀਂ, ਉਸ ਦਾਤੇ ਦੀ ਸ਼ਰਨ ਵਿੱਚ ਜਾਓ ਜਿਹੜਾ ਬੇਅੰਤ ਹੈ, ਜਿਹਦੀ ਗਿਣਤੀ ਕੋਈ ਨਹੀਂ, ਜਿਹੜਾ ਸਰਬ ਸੁੱਖਾਂ ਕਾ ਦਾਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਵਿਸ਼ਵਾਸ ਹੈ ਕਿ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਈਏ, ਜਦੋਂ ਉਹ ਧੰਨ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਆਏ, ਸ਼ਰਨ ਵਿੱਚ ਆਉਣ ਦਾ ਭਾਵ ਜਦੋਂ ਗੁਰੂ ਦੇ ਉਪਦੇਸ਼ ਨੂੰ ਸਮਝਿਆ ਸੁਣਿਆ ਆਪਣੀ ਜ਼ਿੰਦਗੀ ਵਿੱਚ ਕਮਾਇਆ, ਕਿਉਂਕਿ ਗੁਰੂ ਦੇ ਘਰ ਜਨਮ ਲੈ ਲੈਣਾ, ਗੁਰੂ ਕੋਲ ਰਹਿਣਾ, ਇਹ ਗੁਰੂ ਕੀ ਸ਼ਰਨ ਨਹੀਂ ਹੈ। ਗੁਰੂ ਦੇ ਨੇੜੇ ਜਾਂ ਗੁਰੂ ਦੇ ਦੂਰ ਬੈਠ ਜਾਣਾ ਇਹ ਵੀ ਕੋਈ ਗਿਣਤੀ ਮਿਣਤੀ ਨਹੀਂ। ਗੁਰ ਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹਿ ਹਦੂਰ। ਵੇਖੋ ਕਈਆਂ ਨੇ ਗੁਰੂ ਘਰ ਜਨਮ ਲੈ ਕੇ ਵੀ ਜਦੋਂ ਬਿਰਤੀ ਬਾਬੇ ਪ੍ਰਿਥੀ ਚੰਦ ਵਾਲੀ, ਧੀਰਮਲ ਵਾਲੀ, ਰਾਮ ਰਾਏ ਵਰਗੀ ਰੱਖੀ ਅਤੇ ਉਹਨਾਂ ਨੂੰ ਇਹ ਪਰਮ ਰਸ ਪ੍ਰਾਪਤ ਨਹੀਂ ਹੋਇਆ, ਕਿਉਂਕਿ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉ ਮੈਂ ਕੰਡਾ ਹੈ, ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੈ, ਜਮਕਾਲ ਸਹੈ ਸਿਰ ਡੰਡਾ ਹੈ। ਜਿਵੇਂ ਕਿਸੇ ਦੇ ਪੈਰ ਵਿੱਚ ਕੰਡਾ ਲੱਗਾ ਹੋਵੇ ਅਤੇ ਉਹ ਭਾਵੇਂ ਮਖਮਲੀ ਜੁੱਤੀ ਵੀ ਪਾ ਲਵੇ, ਜਿਵੇਂ ਜਿਵੇਂ ਤੁਰੇਗਾ ਉਹ ਕੰਡਾ ਚੁੱਭਦਾ ਅਤੇ ਤਿਵੇਂ ਤਿਵੇਂ ਉਹਨੂੰ ਪੀੜ ਹੁੰਦੀ ਹੈ। ਸਾਹਿਬ ਕਹਿੰਦੇ ਹੰਕਾਰੀ ਮਨੁੱਖ, ਬੇਮੁੱਖ ਮਨੁੱਖ, ਸਾਕਤ ਮਨੁੱਖ, ਕਰੈਂ ਗੁਮਾਨ ਚੁਭੈ ਤਿਸ ਸੂਲਾਂ, ਕੋ ਕਾਢਨ ਕੋ ਨਾਹੀ। ਹੁਣ ਇੱਕ ਪਾਸੇ ਬੰਦੇ ਨੂੰ ਤੁਸੀਂ ਕਿਸੇ ਬਰਤਨ ਵਿੱਚ ਕੋਈ ਰਸ ਵਾਲੀ ਵਸਤੂ ਪਾ ਦਿਓ ਅਤੇ ਦੂਜੇ ਪਾਸੇ ਉਹਨੂੰ ਕੰਡਾ ਚੋਭੀ ਚਲੋ, ਉਹ ਕਹੇਗਾ ਕਿ ਮੈਨੂੰ ਕੋਈ ਰਸ ਨਹੀਂ ਆਉਂਦਾ, ਕਿਉਂਕਿ ਤੁਸੀਂ ਕੰਡਾ ਚੋਭਦੇ ਹੋ, ਕੰਡੇ ਦੀ ਪੀੜ ਹੈ। ਜਿਹੜਾ ਸਾਕਤ ਮਨੁੱਖ ਹੈ ਉਹਦੇ ਅੰਦਰ ਹਉਮੈ ਦਾ, ਵਿਕਾਰਾਂ ਦਾ ਕੰਡਾ ਹੈ। ਇਸ ਕਰਕੇ ਸਾਕਤ ਹਰ ਰਸ ਸਾਧ ਨਾ ਜਾਣਿਆ। ਸੱਸੇ ਨੂੰ ਕੰਨਾਂ 'ਤੇ ਦੱਦਾ ਸਾਧ, ਸਾਧ ਦਾ ਅਰਥ ਹੁੰਦਾ ਸਵਾਦ, ਉਹ ਹਰੀ ਰਸ ਦਾ ਸਾਧ ਨਹੀਂ ਜਾਣਦਾ, ਕਿਉਂਕਿ ਅੰਦਰ ਹਉਮੈ ਦਾ, ਅੰਦਰ ਵਿਕਾਰਾਂ ਦਾ ਕੰਡਾ ਹੈ। ਇਸ ਕਰਕੇ ਜਿਹੜਾ ਸਤਿਗੁਰੂ ਸਾਰੇ ਸੁੱਖਾਂ ਦਾ ਦਾਤਾ ਹੈ, ਉਸ ਸਤਿਗੁਰੂ ਦੀ ਸ਼ਰਨ ਵੇ ਜਾਓ, ਜਿਹਦੀ ਸ਼ਰਨ ਵੇ ਜਾਣ ਨਾਲ ਅਪੁਸ਼ਟ ਬਾਤ ਅਤੇ ਭਈ ਸੀਧਰੀ, ਦੁਸ਼ਟ ਦੂਤ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ, ਜੋ ਕਿਰਪਾ ਗੋਬਿੰਦ ਭਈ, ਸੁੱਖ ਸੰਪਤ ਹਰ ਨਾਮ ਫਲ ਪਾਏ, ਸਤਿਗੁਰ ਮਿਲਈ। ਕਹਿੰਦੇ ਜਦੋਂ ਸਤਿਗੁਰੂ ਮਿਲ ਪਿਆ ਫਿਰ ਤਾਂ ਸਾਰੇ ਸੁੱਖ, ਸਾਰੇ ਪਦਾਰਥ ਜਿਹੜੇ ਨੇ ਉਹ ਪ੍ਰਾਪਤ ਹੋ ਗਏ, ਅਸੀਂ ਜੀਵਨ ਮਨੋਰਥ ਵਿੱਚ ਵੀ ਜਿਹੜੀ ਸਫਲਤਾ ਉਹ ਹਾਸਲ ਕਰ ਲਈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਨੀ ਪਾਈ ਹੈ। ਹੇ ਭਾਈ, ਜਿਹੜਾ ਦਾਤਾ ਸਾਰੇ ਸੁੱਖ ਦੇਣ ਵਾਲਾ ਸਤਿਗੁਰੂ ਹੈ, ਸਦਾ ਉਹਦੀ ਸ਼ਰਨ ਵਿੱਚ ਪਏ ਰਹਿਣਾ ਚਾਹੀਦਾ।
ਦਰਸ਼ਨ ਭੇਟਤ ਹੋਤ ਆਨੰਦਾ, ਦੁੱਖ ਗਿਆ ਹਰ ਗਾਈਐ।
ਐਸੇ ਸਤਿਗੁਰੂ ਦਾ ਦਰਸ਼ਨ ਕੀਤਿਆਂ ਹੀ ਜੀਵਨ ਵਿੱਚ ਆਨੰਦ ਆ ਜਾਂਦਾ। ਇਹ ਸਤਿਗੁਰੂ ਦੀ ਪਰਿਭਾਸ਼ਾ ਹੈ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਦਾ ਬਿਨਸ ਜਾਏ, ਹਰ ਪਰਮ ਪਦ ਲਈਐ। ਗੁਰੂ ਅਮਰਦਾਸ ਜੀ ਵੇਖੋ 20 ਵਾਰ ਗੰਗਾ ਦਾ ਇਸ਼ਨਾਨ ਕਰਨ ਗਏ, ਤੀਰਥਾਂ 'ਤੇ ਭਟਕੇ ਕਈ ਬ੍ਰਹਮਚਾਰੀ, ਸਾਧੂ, ਸੰਨਿਆਸੀ ਉਹਨਾਂ ਦੇ ਸੰਪਰਕ ਵਿੱਚ ਆਏ, ਪਰ ਆਨੰਦ ਨਹੀਂ ਮਿਲਿਆ। ਆਨੰਦ ਉਦੋਂ ਮਿਲਿਆ ਜਦੋਂ ਪੂਰੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆ ਗਏ, ਅਤੇ ਲੋਕ ਕਹਿੰਦੇ ਸਨ ਇਹ ਬਜ਼ੁਰਗ ਅਵਸਥਾ, ਬੁਢਾਪਾ ਦੁੱਖਦਾਈ ਹੈ, ਬੁਢਾਪਾ ਬੜਾ ਵੱਡਾ ਦੁੱਖ ਹੈ। 62 ਸਾਲ ਦੀ ਉਮਰ ਵਿੱਚ ਗੁਰੂ ਸ਼ਰਨ ਵਿੱਚ ਆਏ ਅਤੇ 12 ਸਾਲ ਹੁਕਮ ਰਜਾਈ ਚੱਲ ਕੇ ਗਾਗਰ ਸਿਰ 'ਤੇ ਚੁੱਕ ਕੇ ਤਿਸ ਗੁਰ ਕੇ ਗਰੇ ਢੋਵੋਂ ਪਾਣੀ ਦੀ ਸੇਵਾ ਕੀਤੀ। ਜਦੋਂ ਤਕਰੀਬਨ 12 ਸਾਲ ਬਤੀਤ ਹੋਏ, 74 ਸਾਲ ਦੀ ਉਮਰ, ਲੋਕ ਕਹਿੰਦੇ ਸਨ ਕਿ ਦੁਨਿਆਵੀ ਤੌਰ 'ਤੇ ਬੁਢਾਪਾ ਬੜਾ ਦੁੱਖਦਾਈ ਹੈ, ਪਰ ਗੁਰੂ ਅਮਰਦਾਸ ਜੀ ਦੇ ਹਿਰਦੇ ਵਿੱਚੋਂ ਆਨੰਦ ਸਾਹਿਬ ਬਾਣੀ ਉਚਾਰਨ ਹੋਈ। ਅਤੇ ਉਹ ਆਰੰਭ ਕਿੱਥੋਂ ਹੋਈ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ 'ਤੇ ਜਾਣਿਆ। ਧੰਨ ਗੁਰੂ ਅਮਰਦਾਸ ਜੀ ਨੂੰ 74 ਸਾਲ ਦੀ ਉਮਰ ਵਿੱਚ ਵੀ ਜਿਹੜਾ ਆਨੰਦ ਮਿਲਿਆ ਉਹ ਗੁਰੂ ਦੇ ਰਾਹੀਂ ਮਿਲਿਆ, ਕਿਉਂਕਿ ਦਰਸ਼ਨ ਭੇਟਤ ਹੋਤ ਆਨੰਦਾ। ਗੁਰੂ ਦਾ ਦਰਸ਼ਨ ਕਰਦਿਆਂ ਹੀ ਜੀਵਨ ਵਿੱਚ ਆਨੰਦ ਆ ਜਾਂਦਾ ਹੈ, ਅਤੇ ਜਦੋਂ ਆਨੰਦ ਆ ਜਾਂਦਾ ਦੁੱਖ ਗਿਆ ਹਰ ਗਾਈਐ, ਹਰੀ ਪਰਮਾਤਮਾ ਨੂੰ ਗਾਇਆ ਸਿਮਰਿਆ ਜੀਵਨ ਵਿੱਚੋਂ ਤਮਾਮ ਦੁੱਖ ਜਿਹੜੇ ਨੇ ਦੂਰ ਹੋ ਜਾਂਦੇ ਨੇ। ਵੈਸੇ ਵਿਛੋੜੇ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੈ। ਜੇ ਕਿਤੇ ਇਹ ਦੁੱਖ ਦੂਰ ਹੋ ਜਾਵੇ ਨਾ, ਤਾਂ ਸੱਚਮੁੱਚ ਦੁਨੀਆ ਦੇ ਜਿਹੜੇ ਦੁੱਖ ਨੇ ਉਹ ਦੁੱਖ ਨਹੀਂ ਲੱਗਣਗੇ, ਫਿਰ ਤਾਂ ਕਹਾਂਗੇ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਤਾਰ। ਫਿਰ ਰੋਜ਼ ਜਪਜੀ ਸਾਹਿਬ ਪੜ੍ਹਨ ਵਾਲਾ ਕਵੇਗਾ ਕਿ ਆ ਕਦੇ ਬੁਖਾਰ ਚੜ ਗਿਆ, ਕਦੇ ਸਿਰ ਪੀੜ ਹੋ ਗਈ, ਕਦੇ ਕੋਈ ਦੁੱਖ ਆ ਗਿਆ, ਇਹ ਤੇਰੀ ਕਰੋਪੀ ਨਹੀਂ, ਇਹ ਤਾਂ ਤੇਰੀ ਦਾਤ ਹੈ। ਕਿਉਂਕਿ ਵੱਡਾ ਦੁੱਖ ਵਿਛੋੜੇ ਦਾ ਸੀ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਦੁੱਖ ਤਦੇ ਦਾ ਵਿਸਰ ਜਾਏ। ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਏ। ਉਹ ਵੱਡਾ ਦੁੱਖ ਜਦੋਂ ਦੂਰ ਹੋ ਗਿਆ ਤਾਂ ਦੁਨੀਆ ਦੇ ਦੁੱਖ ਆਪਣੇ ਆਪ ਹੀ ਸੁੱਖ ਬਣ ਗਏ। ਅਤੇ ਜਦੋਂ ਵੱਡੇ ਵੱਡੇ ਸੁੱਖ ਅਸੀਂ ਘਰ ਵਿੱਚ ਪੈਦਾ ਕਰ ਲਏ ਪਰ ਪਰਮਾਤਮਾ ਦੇ ਨਾਲ ਜੁੜਨ ਵਾਲਾ ਸੁੱਖ ਨਹੀਂ, ਸਾਡੇ ਦੁਨਿਆਵੀ ਸੁੱਖ ਉਵੇਂ ਹੀ ਰੁਲ ਖੁੱਲ ਗਏ, ਅਸੀਂ ਸੁੱਖਾਂ ਵਿੱਚ ਵੀ ਸੁਖੀ ਨਾ ਹੋ ਸਕੇ। ਗੁਰੂ ਅਰਜਨ ਦੇਵ ਜੀ 33 ਤਵੀ 'ਤੇ ਬੈਠ ਕੇ ਵੀ ਕਹਿੰਦੇ ਨੇ, ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਏਕਾ ਏਕੀ ਨਿੱਤ ਹੈ। ਗੁਰੂ ਕਲਗੀਧਰ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਵਿੱਚ ਵੀ ਕਹਿ ਰਹੇ ਨੇ ਕਿ ਪ੍ਰਭੂ ਦੁੱਖ 'ਤੇ ਤਾਂ ਜੇ ਤੁਸੀਂ ਨਾਲ ਨਾ ਹੋਵੋ, ਤੁੱਦ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਈ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਪਰ ਜਦੋਂ ਤੁਸੀਂ ਨਾਲ ਹੋ ਫਿਰ ਤਾਂ ਸਾਰੇ ਸੁੱਖ ਨੇ। ਔਰੰਗਜ਼ੇਬ ਨੂੰ ਵੀ ਜ਼ਫਰਨਾਮੇ ਵਿੱਚ ਲਿਖਿਆ, ਕਹਿਣ ਲੱਗੇ ਜੇ ਤੇਰਾ ਧਿਆਨ ਹਾਥੀ ਘੋੜਿਆਂ ਵਿੱਚ ਰਾਜ ਭਾਗ ਵਿੱਚ ਹੈ ਨਾ, ਅਤੇ ਸਾਡਾ ਧਿਆਨ ਉਹਦੇ ਸਿਮਰਨ ਵਿੱਚ ਹੈ, ਤੁਰਾ ਗਰ ਨਜ਼ਰ ਹਸਤ ਲਸ਼ਕਰ ਵਾ ਜਰ, ਕਿ ਮਹਾਰਾ ਨਿਗਾਹ ਅਸਤ ਜਜਦਾਂ ਸ਼ੁਕਰ। ਸਾਹਿਬ ਨੇ ਕਿਹਾ ਔਰੰਗਜ਼ੇਬ ਜਿਹੜਾ ਸ਼ੇਰ ਦੀ ਸ਼ਰਨ ਵਿੱਚ ਹੋਵੇ, ਭੇਡਾਂ ਬੱਕਰੀਆਂ ਦਾ ਇੱਜੜ ਉਹਦਾ ਕੁਝ ਨਹੀਂ ਜੇ ਵਿਗਾੜ ਸਕਦਾ, ਅਸੀਂ ਪਰਮਾਤਮਾ ਰੂਪੀ ਸ਼ੇਰ ਦੀ ਸ਼ਰਨ ਵਿੱਚ ਹਾਂ, ਅਤੇ ਤੇਰੇ ਇਹ ਲੱਖਾਂ ਜਿਹੜੇ ਭੇਡਾਂ ਬੱਕਰੀਆਂ ਵਰਗੇ ਇੱਜੜ ਫੌਜ ਸਾਡਾ ਕੁਝ ਨਾ ਵਿਗਾੜ ਸਕੀ, ਨਾ ਪੇਚੀ ਦਾ ਮੂਏ ਨਾ ਰੰਜੀ ਦਾ ਤਨ। ਵੇਖੋ ਕਿੱਡਾ ਵੱਡਾ ਘਮਸਾਨ ਦਾ ਯੁੱਧ ਸਰਬੰਸ ਤੱਕ ਕੁਰਬਾਨ ਹੋ ਗਿਆ, ਪਰ ਸਾਹਿਬ ਫਿਰ ਕਹਿੰਦੇ ਨੇ ਨਾ ਵਾਲ ਵੀਂਗਾ ਹੋਇਆ, ਨਾ ਕੋਈ ਝਰੀਟ ਆਈ ਹੈ, ਕਿਉਂਕਿ ਪਰਮਾਤਮਾ ਨਾਲ ਜੁੜੇ ਹੋਏ ਸਨ। ਕਹਿ ਦਿੱਤਾ ਔਰੰਗਜ਼ੇਬ, ਕਸੇ ਪੁਸਤ ਉਫਤਤ ਪਸ਼ ਸ਼ੇਰ ਨਰ ਨਗੀਰਦ ਬੁਝੋ ਮੇਸ਼ੂ ਆਹੋ ਗੁਜਰ। ਕਹਿੰਦੇ ਜਿਹੜਾ ਸ਼ੇਰ ਦੀ ਸ਼ਰਨ ਵਿੱਚ ਆ ਜਾਵੇ, ਭੇਡਾਂ ਬੱਕਰੀਆਂ ਦਾ ਇੱਜੜ ਉਹਦਾ ਕੀ ਵਿਗਾੜ ਸਕਦਾ, ਤੂੰ ਆਪ ਹੀ ਤਾਂ ਮੰਨਦਾ। ਕੁਰਾਨ ਵਿੱਚ ਜ਼ਿਕਰ ਆਉਂਦਾ ਕਿ ਜਿਹੜਾ ਹੋਮਾ ਪੰਛੀ ਦੇ ਛਾਏ ਹੇਠ ਆ ਜਾਵੇ, ਫਿਰ ਕਾਂ ਵਰਗੇ ਸ਼ੋਧੇ ਪੰਛੀ ਉਹਦਾ ਕੁਝ ਨਹੀਂ ਵਿਗਾੜ ਸਕਦੇ। ਵੇਖ ਅਸੀਂ ਪਰਮਾਤਮਾ ਰੂਪੀ ਹੋਮਾਂ ਦੀ ਛਾਇਆ ਵਿੱਚ ਹਾਂ, ਅਤੇ ਤੇਰੇ ਵਰਗੇ ਸ਼ੋਧੇ ਕਾਂ ਲੂੰਬੜ ਸਾਡਾ ਕੀ ਵਿਗਾੜ ਸਕਣਗੇ। ਇਸ ਕਰਕੇ ਜਿਹੜਾ ਸਰਬ ਸੁੱਖਾਂ ਕਾ ਦਾਤਾ ਹੈ ਨਾ, ਜਦੋਂ ਉਹਦੀ ਸ਼ਰਨ ਵਿੱਚ ਚਲੇ ਜਾਵਾਂਗੇ, ਸਾਹਿਬ ਕਹਿੰਦੇ ਤਮਾਮ ਦੁੱਖ ਜਿਹੜੇ ਨੇ ਉਹ ਫਿਰ ਦੁੱਖ ਨਹੀਂ ਲੱਗਦੇ, ਉਹ ਵੀ ਫਿਰ ਸੁੱਖ ਹੀ ਲੱਗਣ ਲੱਗ ਪੈਂਦੇ ਨੇ, ਕਿਉਂਕਿ ਪਰਮਾਤਮਾ ਨਾਲ ਜੁੜ ਕੇ ਵੱਡਾ ਸੁੱਖ ਪ੍ਰਾਪਤ ਹੋ ਜਾਂਦਾ ਹੈ।
ਹਰ ਰਸ ਪੀਵਹੁ ਪਾਈ।
ਇਸ ਕਰਕੇ ਹੇ ਭਾਈ ਸਦਾ ਹੀ ਹਰੀ ਨਾਮ ਰਸ ਪੀਂਦੇ ਰਵੋ।
ਨਾਮ ਜਪਹੁ ਨਾਮੋ ਆਰਾਧਹੁ ਗੁਰਪੂਰੇ ਕੀ ਸਰਨਾਈ।
ਪਰਮੇਸ਼ੁਰ ਦਾ ਨਾਮ ਜਪੋ, ਨਾਮ ਆਰਾਧਨਾ ਕਰੋ, ਅਤੇ ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਕਦੇ ਅਧੂਰੇ ਗੁਰੂ ਕੋਲ ਨਾ ਚਲੇ ਜਾਓ। ਜੇ ਅਧੂਰੇ ਗੁਰੂ ਕੋਲ ਚਲੇ ਗਏ, ਅਲਪ ਸ਼ਕਤੀਆਂ ਕੋਲ ਚਲੇ ਗਏ, ਤਾਂ ਉਹ ਇੱਦਾਂ ਵੀ ਜਿਵੇਂ ਸਾਡੇ ਚਿੱਤ ਵਿੱਚ ਤਾਂ ਆਸ ਹੋਵੇ ਵੀ ਆਪਾਂ ਅੰਬ ਦਾ ਰਸ ਲੈਣਾ, ਅਤੇ ਅਸੀਂ ਅੰਬ ਛੱਡ ਕੇ ਇਮਲੀ ਖਾਣ ਲੱਗ ਪਈਏ। ਸਾਡਾ ਚਿੱਤ ਤਾਂ ਕਰੇ ਕਿ ਅਸੀਂ ਪਿਤਾ ਦੀ ਗੋਦ ਵਿੱਚ ਬਹਿਣਾ, ਅਤੇ ਅਸੀਂ ਪਿਤਾ ਦੀ ਗੋਦ ਛੱਡ ਕੇ ਕਿਸੇ ਗੁਆਂਢੀ ਪੜੋਸੀ ਦੀ ਗੋਦ ਵਿੱਚ ਚਲੇ ਜਾਈਏ। ਸਾਡਾ ਚਿੱਤ ਤਾਂ ਕਰੇ ਕਿ ਵਰਖਾ ਦਾ ਪਾਣੀ ਚਾਹੀਦਾ, ਪਰ ਅਸੀਂ ਵਰਖਾ ਦਾ ਪਾਣੀ ਛੱਡ ਕੇ ਖੂਹ ਦੇ ਪਾਣੀ ਨਾਲ ਜੁੜ ਜਾਈਏ। ਚਿੱਤ ਤਾਂ ਕਰੇ ਕਿ ਸਾਗਰ ਦਾ ਖਜ਼ਾਨਾ ਲੈਣਾ, ਪਰ ਲੱਭਦੇ ਫਿਰੀਏ ਛੱਪੜਾਂ ਅਤੇ ਟੋਭਿਆਂ ਵਿੱਚੋਂ। ਕਹਿਣ ਲੱਗੇ ਇਵੇਂ ਕਦੇ ਸਾਨੂੰ ਉਹ ਪ੍ਰਾਪਤੀ ਨਹੀਂ ਹੋ ਸਕਦੀ ਜਿਹੜਾ ਮਨੋਰਥ ਅਸੀਂ ਲੈ ਕੇ ਤੁਰੇ ਹੁੰਦੇ ਹਾਂ। ਭਾਈ ਗੁਰਦਾਸ ਜੀ ਨੇ ਸਾਰੀਆਂ ਉਦਾਹਰਨਾਂ ਦੇਖ ਕੇ ਸਮਝਾਇਆ, ਕਹਿਣ ਲੱਗੇ ਆਂਬ ਕੀ ਸਦਰ ਕੱਤ ਮਿਟਤ ਆਮਲੀ ਖਾਏ, ਪਿਤਾ ਕਾ ਪਿਆਰ ਨਾ ਪੜੋਸੀ ਪੈ ਪਾਈਐ, ਸਾਗਰ ਕੀ ਨਿੱਧ ਕੱਤ ਪਾਈਅਤ ਪੋਖਰ ਸੋਂ, ਦਿਨਕਰ ਸਮ ਦੀਪ ਜੋਤ ਨਾ ਪੁਜਾਈਐ, ਇੰਦਰ ਬਰਖਾ ਸਮਾਨ ਪੁੱਜਸ ਨਾ ਕੂਪ ਜਲ, ਚੰਦਨ ਸੁਬਾਸ ਨਾ ਪਲਾਸ ਮਹਿਕਾਈਐ, ਸ੍ਰੀ ਗੁਰ ਦਿਆਲ ਕੀ ਦਇਆ ਨਾ ਆਨ ਦੇਵ ਮੈਂ, ਖੰਡ ਬ੍ਰਹਿ ਮੰਡ ਉਦੈ ਅਸਤ ਲੋਧਾਈਐ। ਜਿਹੜੀ ਦਇਆ ਮੇਰੇ ਸਤਿਗੁਰੂ ਦੇ ਮਨ ਵਿੱਚ ਹੈ, ਜਿਹੜੇ ਖਜ਼ਾਨੇ ਸਤਿਗੁਰੂ ਕੋਲ ਹੈ, ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੰਡਾਂ ਬ੍ਰਹਿ ਮੰਡਾਂ ਵਿੱਚ ਖਾਕ ਛਾਣਦੇ ਫਿਰੋ, ਕਿਸੇ ਅਲਪ ਸ਼ਕਤੀ ਦੇ ਕੋਲ ਉਹ ਖਜ਼ਾਨੇ ਨਹੀਂ, ਉਹ ਦਇਆ ਨਹੀਂ ਜਿਹੜੀ ਮੇਰੇ ਸਤਿਗੁਰੂ ਦੇ ਕੋਲ ਹੈ। ਇਸ ਕਰਕੇ ਭਾਈ ਸਦਾ ਸਤਿਗੁਰੂ ਦੀ ਸ਼ਰਨ ਪਏ ਰਹਿਣਾ ਚਾਹੀਦਾ
ਰਹਾਉ।
ਇਹ ਪਾਵਨ ਗੁਰ ਪੰਗਤੀਆਂ ਸਤਿਗੁਰੂ ਜੀ ਨੇ ਰਹਾਉ ਤੇ ਕੇਂਦਰਿਤ ਕੀਤੀਆਂ ਹਨ।
ਤਿਸ ਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ।
ਇਹ ਹਰੀ ਨਾਮ ਉਸੇ ਮਨੁੱਖ ਨੂੰ ਪ੍ਰਾਪਤ ਹੁੰਦਾ ਜਿਹਨੂੰ ਧੁਰ ਤੋਂ ਲਿਖੇ ਹੋਏ ਲੇਖਾਂ ਮੁਤਾਬਕ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਉਹ ਲੇਖ ਪ੍ਰਗਟ ਕਰਨ ਦਾ ਸੁਭਾਗ ਜਿਹੜਾ ਪ੍ਰਾਪਤ ਹੋ ਜਾਵੇ। ਕਿਉਂਕਿ ਬੀਜ ਮਾਤਰ ਤਾਂ ਸਾਰਿਆਂ ਦੇ ਲੇਖ ਲਿਖੇ ਨੇ, ਪਰ ਜਿਹੜੇ ਕੁਸੰਗਤ ਵੱਲ ਤੁਰ ਪੈਂਦੇ ਨੇ ਉਹ ਮਾੜੀ ਧਰਤੀ ਵਿੱਚ ਬੀਜ ਬੀਜ ਕੇ ਖਤਮ ਕਰ ਲੈਂਦੇ ਨੇ। ਪਰ ਜਿਨ੍ਹਾਂ ਨੂੰ ਸਤਿਗੁਰ ਧਰਤੀ ਧਰਮ ਹੈ, ਜਿਨ੍ਹਾਂ ਨੂੰ ਗੁਰੂ ਰੂਪੀ ਧਰਤੀ ਮਿਲ ਜਾਂਦੀ ਹੈ, ਉਹ ਜਦੋਂ ਆ ਕੇ ਬੀਜ ਬੀਜਦੇ ਨੇ ਤਾਂ ਫਿਰ ਅੰਮ੍ਰਿਤ ਫਲ ਤੱਕ ਪਹੁੰਚਦੇ ਨੇ। ਆਪਾਂ ਆਪਣੀ ਕਿਸਮਤ ਨੂੰ ਦੋਸ਼ ਨਾ ਦਿਆ ਕਰੀਏ, ਆਪਾਂ ਇਹ ਨਾ ਕਿਹਾ ਕਰੀਏ ਸਾਡੇ ਭਾਗ ਸੜ ਗਏ, ਸਾਡੇ ਭਾਗਾਂ ਵਿੱਚ ਕੁਝ ਨਹੀਂ। ਸਭਨਾ ਲਿਖਿਆ ਵੁੜੀ ਕਲਾਮ, ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀੜੇ ਪਾਸ। ਬੀਜ ਮਾਤਰ ਲੇਖ ਸਾਡੇ ਸਾਰਿਆਂ ਦੇ ਲਿਖੇ ਨੇ, ਪਰ ਜਿਹੜਾ ਜੂਆ ਖੇਡਣ ਤੁਰ ਪਿਆ, ਸ਼ਰਾਬ ਵੱਲ ਤੁਰ ਪਿਆ, ਵਿਕਾਰਾਂ ਵੱਲ ਤੁਰ ਪਿਆ, ਉਹਨੂੰ ਧਰਤੀ ਮਾਰੂ ਮਿਲ ਗਈ, ਉਹਦਾ ਬੀਜ ਗਲ ਸੜ ਕੇ ਖਤਮ ਹੋ ਗਿਆ। ਪਰ ਜਿਹਨੇ ਪਰਮਾਤਮਾ ਤੋਂ ਬੀਜ ਮਾਤਰ ਬਖਸ਼ਿਸ਼ ਲਈ ਅਤੇ ਗੁਰੂ ਰੂਪੀ ਧਰਤੀ ਨਾਲ ਆਪਣਾ ਸੰਬੰਧ ਬਣਾ ਕੇ ਇਹ ਬੀਜ ਬੀਜਿਆ, ਉਹ ਫਿਰ ਬੂਟਾ ਬਣਿਆ, ਉਹਨੂੰ ਫੁੱਲ ਲੱਗੇ ਅਤੇ ਉਹ ਫਲ ਤੱਕ ਪਹੁੰਚ ਗਿਆ। ਇਸ ਕਰਕੇ ਜਿਨ੍ਹਾਂ ਦੇ ਧੁਰੋਂ ਲਿਖੇ ਲੇਖ ਪ੍ਰਗਟ ਹੋ ਗਏ, ਗੁਰੂ ਨੇ ਕਿਰਪਾ ਕੀਤੀ ਕਿ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਤੋ ਭੇਟਿਓ ਪੁਰਖ ਰਸਕ ਬੈਰਾਗੀ। ਸਾਹਿਬ ਕਹਿੰਦੇ ਉਸ ਮਨੁੱਖ ਨੂੰ ਪੂਰਨ ਕਹਿਣਾ ਚਾਹੀਦਾ, ਉਹ ਹਰ ਪੱਖੋਂ ਉਹਦੀ ਸ਼ਖਸੀਅਤ ਜਿਹੜੀ ਹੈ ਉਹ ਗੁਣਵਾਨ ਹੋ ਜਾਂਦੀ ਹੈ, ਕਿਉਂਕਿ ਉਹ ਪੂਰੇ ਨਾਲ ਜੁੜ ਕੇ ਪੂਰੇ ਹੋ ਜਾਂਦੇ ਹਨ।
ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ।
ਇਸ ਕਰਕੇ ਪੰਜਵੇਂ ਨਾਨਕ, ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਉਹ ਬੇਨਤੀ ਕਰ ਰਹੇ ਨੇ, ਹੇ ਪ੍ਰਭੂ ਮੇਰੇ 'ਤੇ ਕਿਰਪਾ ਕਰ, ਮੈਂ ਸਦਾ ਹਰੀ ਨਾਮ ਨਾਲ ਆਪਣੀ ਲਿਵ ਜੋੜ ਕੇ ਰੱਖਾਂ, ਆਪਣਾ ਧਿਆਨ ਜੋੜ ਕੇ ਰੱਖਾਂ, ਕਿਉਂਕਿ ਧਿਆਨ ਜੁੜਿਆ ਰਹੇਗਾ ਅਤੇ ਅੰਦਰ ਹਰੀ ਰਸ ਜਿਹੜਾ ਉਹ ਬਣਿਆ ਰਹੇਗਾ। ਜਦੋਂ ਅਸੀਂ ਉਸ ਨੈੱਟਵਰਕ ਤੋਂ ਟੁੱਟ ਗਏ ਤਾਂ ਸੱਚਮੁੱਚ ਸਾਡੇ ਅੰਦਰ ਬਣਨ ਵਾਲਾ ਹਰੀ ਨਾਮ ਰਸ ਜਿਹੜਾ ਉਹ ਵੀ ਉੱਥੇ ਰੁਕ ਜਾਣਾ। ਇਸ ਕਰਕੇ ਵਿਚਰੋ, ਕਿਤੇ ਵੀ ਪਰਿਵਾਰਾਂ ਵਿੱਚ ਰਹੋ, ਆਪਣੀ ਕਿਰਤ ਵਿੱਚ ਰਹੋ, ਸਮਾਜ ਵਿੱਚ ਵਿਚਰੋ, ਪਰ ਰਿਹੋ ਪਰਮਾਤਮਾ ਨਾਲ ਜੁੜ ਕੇ। ਪਰਮਾਤਮਾ ਦੇ ਨੈੱਟਵਰਕ ਤੋਂ ਕਦੇ ਦੂਰ ਨਾ ਜਾਇਓ, ਫਿਰ ਕਿਤੇ ਵੀ ਹੋਵੋਗੇ, ਭਾਵੇਂ ਘਰ ਵਿੱਚ, ਦੁਕਾਨ ਵਿੱਚ, ਖੇਤਾਂ ਵਿੱਚ, ਹਰੀ ਨਾਮ ਰਸ ਜਿਹੜਾ ਉਹ ਬਣਿਆ ਰਹੇਗਾ। ਇਸੇ ਕਰਕੇ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ, ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਉਹਨਾਂ ਨੇ ਧਨ ਪਦਾਰਥਾਂ ਵਿੱਚ ਕਿਰਤ ਕਰਦਿਆਂ ਪਰਿਵਾਰਾਂ ਵਿੱਚ ਰਹਿ ਕੇ ਇਹ ਹਰੀ ਨਾਮ ਰਸ ਜਿਹੜਾ ਇਹਦੀ ਪ੍ਰਾਪਤੀ ਕਰ ਲਈ ਹੈ, ਅਤੇ ਦੂਸਰੇ ਪਾਸੇ ਜਿਹੜਾ ਵਿਸ਼ੇ ਵਿਕਾਰਾਂ ਦੇ ਰਸ ਵਿੱਚ ਖਚਤ ਹੋ ਜਾਂਦਾ, ਸਤਿਗੁਰੂ ਉਹਨੂੰ ਪ੍ਰੇਰਨਾ ਕਰਦੇ ਨੇ, ਵਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਂ ਰਸ ਪੀਓ, ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਵੀ ਬੰਦਾ ਕਹੀ ਜਾਵੇ ਮੈਂ ਹਰੀ ਰਸ ਨਹੀਂ ਚੱਖਿਆ ਤਾਂ ਕੀ ਫਰਕ ਪਵੇਗਾ। ਸਾਹਿਬ ਕਹਿੰਦੇ ਪਤਾ ਨਹੀਂ ਕਿੰਨੇ ਕੁ ਲੋਕ ਵਿਕਾਰਾਂ ਦੇ ਵਿੱਚ ਮੈਂ ਡੁੱਬਦੇ ਵੇਖੇ ਨੇ, ਬਚੇਗਾ ਉਹ ਜਿਹੜਾ ਹਰੀ ਰਸ ਨੂੰ ਚੱਖੇਗਾ, ਜਿਹੜਾ ਪਰਮ ਰਸ ਤੱਕ ਪਹੁੰਚੇਗਾ, ਜਿਹੜਾ ਰੋਜ਼ ਆਪਣੀ ਰਸਨਾ ਨੂੰ ਕਹੇਗਾ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ। ਦੁਨੀਆ ਦੇ ਜਿੰਨੇ ਮਰਜ਼ੀ ਰਸ ਮਾਣ ਲਈਏ ਭੁੱਖੇ ਹੀ ਰਵਾਂਗੇ, ਪਿਆਸੇ ਹੀ ਰਵਾਂਗੇ, ਕੋਟ ਜੋਰੇ ਲੱਖ ਕਰੋਰੇ ਮਨ ਨਹੀਂ ਹੋ ਰਹੇ, ਪਰੇ ਪਰੇ ਹੀ ਕੋ ਲੁੱਝੀ ਹੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਬਿਨਾਂ ਸੰਤੋਖ ਤੋਂ ਕਦੇ ਤ੍ਰਿਪਤੀ ਨਹੀਂ। ਪਰ ਜਿਹਦੇ ਜੀਵਨ ਵਿੱਚ ਹਰੀ ਨਾਮ ਦਾ ਰਸ ਆ ਜਾਂਦਾ ਉਹਦਾ ਜੀਵਨ ਫਿਰ ਤ੍ਰਿਪਤ ਹੋ ਜਾਂਦਾ, ਉਹ ਅੰਦਰੋਂ ਸੰਤੁਸ਼ਟ ਹੋ ਜਾਂਦੇ ਨੇ ਅਤੇ ਉਹਨਾਂ ਦੇ ਹਿਰਦੇ ਵਿੱਚ ਪੂਰੇ ਗੁਰੂ ਦੇ ਪ੍ਰਤੀ ਇਹ ਵਿਸ਼ਵਾਸ ਬਣਿਆ ਰਹਿੰਦਾ। ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ, ਉਹਨਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਨ ਅਤੇ ਕਹਿ ਦਿੱਤਾ ਸੀ ਦੁਨੀਆ ਦੇ ਲੋਕੋ, ਕਲਪ ਰੁੱਖ ਦੀ ਛਾਇਆ ਜੇਕਰ ਮਨ ਦੀ ਇਸ਼ ਪੁਜਾਵੈ, ਛਾਇਆ ਰੱਬੀ ਬੰਦਿਆਂ ਸੰਧੀ ਰੱਬ ਦਾ ਮੇਲ ਕਰਾਵੈ। ਜੇ ਕਲਪ ਰੁੱਖ ਦੀ ਛਾਂ ਮਨ ਦੀ ਇੱਛਾ ਪੂਰੀ ਕਰ ਸਕਦੀ ਹੈ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਰੱਬ ਨਾਲ ਜੁੜੇ ਨੇ, ਇਹਨਾਂ ਦੀ ਛਾਂ, ਇਹਨਾਂ ਦੀ ਸ਼ਰਨ ਰੱਬ ਦਾ ਮਿਲਾਪ ਕਰਾਉਣ ਵਾਲੀ ਹੈ ਅਤੇ ਰੱਬ ਵੀ ਉਹ ਜਿਹੜਾ ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ ਰਾਜਕ ਰਿਹਾ ਕੁਨ ਰਹੀਮ। ਸਾਹਿਬ ਨੇ ਕਿਹਾ ਸੀ ਔਰੰਗਜ਼ੇਬ, ਇਹ ਠੀਕ ਹੈ ਕਿ ਪਰਮਾਤਮਾ ਤੇਰੇ ਵਰਗਾ ਰਾਜਾ ਨਹੀਂ, ਤੇਰੇ ਵਰਗੀ ਫੌਜ, ਤੇਰੇ ਵਰਗੇ ਹਾਥੀ ਘੋੜੇ ਉਹਦੇ ਕੋਲ ਨਹੀਂ, ਪਰ ਇਹ ਸਾਰੀਆਂ ਦਾਤਾਂ ਦੇਣ ਵਾਲਾ ਉਹੀ, ਕਦੇ ਉਹਨੂੰ ਭੁੱਲ ਨਾ ਜਾਈ, ਕਿਉਂਕਿ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਬਖਸ਼ਿੰਦਾ। ਇਹ ਜਿਹੜੀ ਬਖਸ਼ਿਸ਼ ਕਰਨ ਵਾਲਾ ਹੈ ਨਾ, ਉਹ ਕੌਣ ਹੈ? ਖੁਦਾਵੰਦ ਬਖਸ਼ਿੰਦਾ ਇਹ ਐਸ਼ੋ ਅਰਸ਼। ਭਾਵੇਂ ਤੂੰ ਕਵੇਂ ਕਿ ਮੈਂ ਰਾਜ ਭਾਗ ਦਾ ਮਾਲਕ, ਹਾਥੀ ਘੋੜਿਆਂ ਦਾ ਮਾਲਕ, ਵੀ ਪਰਮਾਤਮਾ ਕੋਲ ਇਹੋ ਜਿਹੀ ਫੌਜ ਕਿੱਥੇ, ਪਰ ਸਾਹਿਬ ਕਹਿੰਦੇ ਇਹ ਸਾਰਾ ਕੁਝ ਦੇਣ ਵਾਲਾ ਤਾਂ ਉਹ ਖੁਦਾ ਹੈ ਨਾ। ਇਹ ਠੀਕ ਹੈ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦਾ ਇਹ ਐਸ਼ੋ ਅਰਸ਼। ਇਹ ਸਾਰੀ ਐਸ਼ ਜਿਹੜੀ ਤੈਨੂੰ ਦਿੱਤੀ ਹੈ, ਇਹ ਖੁਦਾ ਨੇ ਦਿੱਤੀ ਹੈ, ਇਸ ਕਰਕੇ ਸਦਾ ਉਸ ਖੁਦਾ ਨਾਲ ਜੁੜਿਆ ਰਹੋ, ਉਹਦੀ ਸ਼ਰਨ ਵਿੱਚ ਰਹੋ। ਨਹੀਂ ਤਾਂ ਕੇਵਲ ਜ਼ੁਲਮ ਕਰਕੇ, ਕੇਵਲ ਪਦਾਰਥਵਾਦੀ ਰਸ ਭੋਗ ਕੇ ਦੁਨੀਆ ਤੋਂ ਤੁਰ ਜਾਵੇਂਗਾ ਅਤੇ ਅਖੀਰ ਨੂੰ ਤੈਨੂੰ ਪਛਤਾਉਣਾ ਪਵੇਗਾ ਕਿ ਮੈਂ ਖਾਲੀ ਹੱਥ ਸੰਸਾਰ 'ਤੇ ਆਇਆ ਅਤੇ ਹੁਣ ਪਾਪਾਂ ਦੀ ਪੰਡ ਲੈ ਕੇ ਜਾ ਰਿਹਾ। ਇਸ ਪਛਤਾਵੇ ਤੋਂ ਮਨੁੱਖ ਬਚ ਸਕੇ, ਇਸ ਕਰਕੇ ਦੁਨਿਆਵੀ ਰਸਾਂ ਤੋਂ ਬਿਰਤੀ ਨੂੰ ਉੱਪਰ ਚੁੱਕ ਕੇ ਹਰੀ ਨਾਮ ਰਸ ਵਿੱਚ ਜੋੜਨ ਦੀ ਪ੍ਰੇਰਨਾ ਕਰਦੇ ਨੇ। ਹਰ ਰਸ ਪੀਵੋ ਭਾਈ, ਹੇ ਭਾਈ, ਸਦਾ ਹਰੀ ਨਾਮ ਰਸ ਜਿਹੜਾ ਇਹਨੂੰ ਪੀਣਾ ਕਰੋ ਅਤੇ ਪੂਰੇ ਗੁਰੂ ਦੀ ਸ਼ਰਨ ਪੈ ਕੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੋ। ਜਿਵੇਂ ਜਿਵੇਂ ਨਾਮ ਜਪੋਗੇ, ਜਿਵੇਂ ਜਿਵੇਂ ਨਿਤਨੇਮ ਕਰੋਗੇ, ਸਹਿਜ ਪਾਠ ਕਰੋਗੇ, ਉਹਦੇ ਤੋਂ ਜੋ ਬਣਨਾ ਉਹ ਅੰਦਰ ਹਰੀ ਰਸ ਹੈ। ਜਿਵੇਂ ਦੁੱਧ ਨੂੰ ਰਿੜਕਿਆਂ ਮੱਖਣ ਨਿਕਲਦਾ, ਬਿਲਕੁਲ ਇਸੇ ਤਰ੍ਹਾਂ ਜੋ ਵੀ ਆਪਾਂ ਮਿਹਨਤ ਕਰਾਂਗੇ, ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਜਿੰਨਾ ਆਹ ਮਸ਼ੱਕਤ ਆਹ ਮਿਹਨਤ ਕੀਤੀ, ਉਹ ਜਿੰਨੀ ਮਿਹਨਤ ਕਰਨਗੇ ਉਨਾ ਹੀ ਉਹਨਾਂ ਦੇ ਅੰਦਰ ਹਰੀ ਰਸ ਪ੍ਰਗਟ ਹੋਵੇਗਾ। ਸਤਿਗੁਰੂ ਕਿਰਪਾ ਕਰਨ। ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਆਪ ਜੀ ਨੇ ਖਿਮਾ ਕਰ ਦੇਣਾ। ਕੋਟਾਣ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਔਰ ਪ੍ਰਬੰਧਕ ਵੀਰਾਂ ਦਾ, ਜਿਨ੍ਹਾਂ ਨੇ ਇਹ ਪੂਰੇ ਮਹੀਨੇ ਦੀ ਲਿਸਟ ਤਿਆਰ ਕਰਕੇ ਦਾਸ ਨੂੰ ਵੀ ਸਮਾਂ ਦੇ ਕੇ ਨਿਵਾਜਿਆ ਹੈ। ਆਉਣ ਵਾਲੀ 26 ਤਰੀਕ ਨੂੰ ਫਿਰ ਇੱਕ ਹਾਜ਼ਰੀ ਹੈ, ਉਸ ਦਿਨ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਅਤੇ ਆਪ ਦੇ ਚਰਨ ਗੁਰੂ ਸ਼ਬਦ ਦੀ ਵਿਚਾਰ ਗੁਰਮਤਿ ਵਿਚਾਰਾਂ ਦੇ ਰਾਹੀਂ ਪਰਸਾਂਗੇ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ।
ਤਿਸ ਹੈ ਪ੍ਰਾਪਤ ਜਿਸ ਤੁਰ ਲਿਖਿਆ, ਸੋਈ ਪੂਰਨ ਪਾਈ, ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ